ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਦੋਸਤੋ, 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਨਾਇਆ ਜਾਵੇਗਾ। ਸੋ ਮੁੱਖ ਮੰਤਵ ਇਹ ਹੈ ਕਿ ਸਾਰਿਆਂ ਨੂੰ ਡਾਇਬਟੀਜ਼ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਨਾਲ ਦੱਸਿਆ ਜਾਵੇ ਕਿ ਇਸ ਤੋਂ ਬੱਚਿਆ ਕਿਵੇਂ ਜਾਵੇ। ਖਾਸ ਕਰ ਜਿਹੜੇ ਭਾਰਤੀ ਸਬ ਕੰਟੀਨੈਂਟ ਤੋਂ ਲੋਕ ਆਉਂਦੇ ਹਨ, ਭਾਰਤੀ ਉਪ ਮਹਾਂਦੀਪ ਤੋਂ ਅਤੇ ਦੂਜੇ ਮੁਲਕਾਂ ਵਿੱਚ ਜਾ ਕੇ ਪ੍ਰਵਾਸੀ ਵਜੋਂ ਰਹਿੰਦੇ ਹਨ, ਉਹਨਾਂ ਵਿੱਚ ਵੀ ਕਾਫ਼ੀ ਵੱਡੇ ਪੱਧਰ 'ਤੇ ਡਾਇਬਟੀਜ਼ ਪਾਈ ਜਾਂਦੀ ਹੈ। ਸੋ ਇਸ ਬਾਰੇ ਅਸੀਂ ਹੁਣ ਗੱਲ ਕਰਨ ਲੱਗੇ ਹਾਂ ਡਾਇਟੀਸ਼ਨ ਪੂਰਵਾ ਗੁਲਿਆਨੀ ਜੀ ਨਾਲ। ਪੂਰਵਾ, ਬੜਾ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਲਈ।
ਹਾਂਜੀ, ਤੁਸੀਂ ਕਾਫ਼ੀ ਅਰਸੇ ਤੋਂ ਮੈਲਬਰਨ ਵਿੱਚ ਪ੍ਰੈਕਟਿਸ ਕਰ ਰਹੇ ਹੋ, ਕਈ ਥਾਵਾਂ 'ਤੇ ਤੁਸੀਂ ਡਾਇਟੀਸ਼ਨ ਵਜੋਂ ਕੰਮਕਾਜ ਕਰ ਰਹੇ ਹੋ। ਡਾਇਬਟੀਜ਼ ਬਾਰੇ ਦੱਸੋ, ਤੁਸੀਂ ਰੋਜ਼ ਕਿੰਨੇ ਕੁ ਮਰੀਜ਼ ਵੇਖਦੇ ਹੋ, ਖਾਸ ਕਰ ਭਾਰਤੀ ਪਿਛੋਕਰ ਦੇ ਜਿਹੜੇ ਸਬ ਕੰਟੀਨੈਂਟ ਤੋਂ ਇੱਥੇ ਆ ਕੇ ਵਸੇ ਹੋਏ ਹਨ?
ਜੀ ਮਨਪ੍ਰੀਤ ਜੀ, ਡਾਇਬਟੀਜ਼ ਦੇ ਤੇ ਜਿਹੜੇ ਨੰਬਰ ਹੈਗੇ ਨੇ ਉਹ ਦਿਨ ਪੇ ਦਿਨ ਵੱਧਦੇ ਹੀ ਜਾ ਰਹੇ ਨੇ, ਅਤੇ ਸਾਡੇ ਜਿਹੜੇ ਇੰਡੀਅਨ ਕਮਿਊਨਿਟੀ ਦੇ ਲੋਕ ਹੈਗੇ ਨੇ ਉਹਨਾਂ ਦਾ ਤੇ ਨੰਬਰ ਬਹੁਤ ਹੀ ਜ਼ਿਆਦਾ ਵੱਧ ਰਿਹਾ। ਉਹੀ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਵੀ ਹੁੰਦੀ ਹੈ, ਅਤੇ ਉਹੀ ਡਰ ਲੱਗਦਾ ਹੈ ਕਿ ਡਾਇਬਟੀਜ਼ ਇੱਕ ਇਹੋ ਜਿਹੀ ਬਿਮਾਰੀ ਹੈਗੀ ਹੈ ਜਿਹਨੂੰ ਅਸੀਂ ਜੇ ਟਾਈਮ ਨਾਲ ਟਰਾਈ ਕਰੇ ਤਾਂ ਪ੍ਰੀਵੈਂਟ ਵੀ ਕਰ ਸਕਦੇ ਨੇ, ਅਤੇ ਜੇ ਪਾਵਰ ਸਾਡੇ ਕੋਲ ਹੈਗੀ ਹੈ ਉਹਨੂੰ ਅਸੀਂ ਕਿਉਂ ਨਹੀਂ ਟਾਈਮ ਨਾਲ ਯੂਟੀਲਾਈਜ਼ ਕਰੇ। ਤੁਹਾਨੂੰ ਮੈਂ ਰੀਸੈਂਟ ਫਿਗਰਸ ਦੱਸਦੀ ਹਾਂ, ਜਿਹੜੇ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਹੈਗੀ ਹੈ ਉਹਨਾਂ ਨੇ 2017 ਵਿੱਚ ਜਿਹੜਾ ਇੱਕ ਸਰਵੇ ਕੀਤਾ ਸੀ, ਜਿਹੜੀ ਵੀ ਸਾਊਥ ਏਸ਼ੀਅਨ ਕੰਟੀਨੈਂਟਸ ਹੈਗੇ ਨੇ ਸਾਡੇ, ਜਿਵੇਂ ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਸਾਰੇ ਜਿਹੜੇ ਕੰਟਰੀਜ਼ ਹੈਗੇ ਨੇ, ਪਾਕਿਸਤਾਨ ਵਗੈਰਾ, ਉਹਨਾਂ ਤੋਂ ਇੰਡੀਆ ਟੌਪ 'ਤੇ ਸੀ ਜਿਨ੍ਹਾਂ ਨੂੰ ਨੰਬਰ ਆਫ ਪੀਪਲ ਵਿਦ ਡਾਇਬਟੀਜ਼ ਹੈਗੇ ਨੇ। ਇੰਡੀਆ ਟੌਪ 'ਤੇ ਸੀ ਐਂਡ ਜਿਹੜੇ ਨੰਬਰ ਹੈਗੇ ਸੀ ਉਹ ਬਹੁਤ ਹੀ ਸਟ੍ਰੈਗਨੇਟਿੰਗ ਸੀ।
ਸੋ ਕੀ ਇਹ ਵੀ ਹੋ ਸਕਦਾ ਕਿ ਇੰਡੀਆ ਦੀ ਆਬਾਦੀ ਸਭ ਤੋਂ ਵੱਧ ਹੈ, ਇਸ ਕਰਕੇ ਉੱਥੇ ਵਾਧੂ ਲੋਕ ਇਹਦੇ ਨਾਲ ਪਾਏ ਜਾਂਦੇ ਨੇ, ਕਿ ਲਾਈਫ ਸਟਾਈਲ ਦੇ ਕਾਰਨ ਇਹ ਸਭ ਕੁਛ ਹੈ?
ਜੀ, ਇਹ ਦੋਨੋਂ ਚੀਜ਼ਾਂ ਹੈਗੀਆਂ ਨੇ। ਆਬਾਦੀ ਤਾਂ ਜੋ ਜਿਹੜੀ ਹੈਗੀ ਹੈ ਉਹਨੂੰ ਉਹ ਡੈਫੀਨੇਟਲੀ ਕਰਦੀ ਹੈ ਕਿ ਤੁਹਾਡਾ ਪਰਸੈਂਟੇਜ ਜ਼ਿਆਦਾ ਆਏਗਾ, ਪਰ ਦੂਜੀ ਗੱਲ ਇਹ ਹੈਗੀ ਹੈ, ਇਹ ਲਾਈਫ ਸਟਾਈਲ ਹੈਗਾ। ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜੇ ਸਾਊਥ ਏਸ਼ੀਅਨ ਕੰਟੀਨੈਂਟ ਤੋਂ ਹੈਗੇ ਨੇ, ਜਿਹੜੇ ਵੀ ਰੈਜ਼ੀਡੈਂਟਸ ਹੈਗੇ ਨੇ ਸਾਊਥ ਏਸ਼ੀਅਨ ਕੰਟੀਨੈਂਟ ਦੇ ਪੂਰੇ, ਉਹ ਜ਼ਿਆਦਾ ਪ੍ਰੋਨ ਹੈਗੇ ਨੇ ਡਾਇਬਟੀਜ਼ ਨੂੰ। ਉਹਨਾਂ ਦਾ ਜੈਨੇਟਿਕ ਜਿਹੜਾ ਸਾਡਾ ਕੰਪੋਜੀਸ਼ਨ ਹੈ ਉਹ ਜ਼ਿਆਦਾ ਪ੍ਰੋਨ ਹੈ, ਅਤੇ ਇਸ ਕਰਕੇ ਸਾਨੂੰ ਪ੍ਰੀਵੈਂਸ਼ਨ ਵਾਲੇ ਸਟੈਪ ਜਿਹੜੇ ਹੈਗੇ ਨੇ ਉਹ ਜ਼ਿਆਦਾ ਲੈਣੇ ਚਾਹੀਦੇ ਨੇ ਅਤੇ ਟਾਈਮ ਨਾਲ ਲੈਣੇ ਚਾਹੀਦੇ ਨੇ। ਜਿਵੇਂ ਜਿਹੜੇ ਵੀ ਸਾਡੇ ਕੰਟੀਨੈਂਟ ਦੇ ਲੋਕ ਹੈਗੇ ਨੇ ਉਹਨਾਂ ਦਾ ਜੇ ਅਸੀਂ ਦੇਖੀਏ ਜੇ ਅਬਡੋਮੀਨਲ ਸਰਕਮਫਰੈਂਸ ਹੈਗਾ ਉਹ ਥੋੜ੍ਹਾ ਜ਼ਿਆਦਾ ਹੁੰਦਾ, ਅਤੇ ਉਹ ਹੀ ਦੇਖਿਆ ਜਾਏ ਤਾਂ ਸਾਰਾ ਡਾਇਬਟੀਜ਼ ਅਤੇ ਕਾਰਡੀਓਵੈਸਕੁਲਰ ਜਿਹੜੀ ਵੀ ਡਿਜ਼ੀਜ਼ ਹੈਗੀਆਂ ਨੇ ਉਹ 6 ਟਾਈਮਸ ਮੋਰ ਪ੍ਰੋਨ ਕਰ ਦਿੰਦਾ ਸਾਨੂੰ। 6 ਟਾਈਮਸ,
ਠੀਕ,
ਦਿਸ ਇਜ਼ ਹਿਊਜ। ਅਸੀਂ ਜੇ ਜਾਣਦੇ ਹਾਂ ਕਿ ਅਸੀਂ ਜ਼ਿਆਦਾ ਪ੍ਰੋਨ ਹੈਗੇ ਹਾਂ, ਸਾਨੂੰ ਇਹ ਡਿਜ਼ੀਜ਼ ਹੋ ਸਕਦੀਆਂ ਨੇ, ਅਤੇ ਸਾਨੂੰ ਟਾਈਮ ਨਾਲ ਉਹਦੇ ਐਕਸ਼ਨ ਲੈਣੇ ਚਾਹੀਦੇ ਹਨ। ਮੈਂ ਸਿਰਫ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਸਾਰਿਆਂ ਨੂੰ।
ਸੋ ਪ੍ਰਮੁੱਖ ਕਾਰਨ ਕੀ ਹੈ ਜੀ, ਕਿ ਜੋ ਅਸੀਂ ਖਾਂਦੇ ਪੀਂਦੇ ਹਾਂ ਉਸ ਵਿੱਚ ਕੋਈ ਨੁਕਸ ਹੈ, ਜਾਂ ਅਸੀਂ ਕਸਰਤ ਨਹੀਂ ਕਰਦੇ, ਕੀ ਗੱਲਾਂ ਹਨ? ਸੰਖੇਪ ਵਿੱਚ ਸਾਡੇ ਸਰੋਤਿਆਂ ਨੂੰ ਦੱਸੋ ਕਿ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ।
ਜੀ ਦੇਖੀਏ, ਦੋਨੋਂ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਨੇ, ਪਹਿਲਾਂ ਤੁਹਾਡਾ ਖਾਣ ਪੀਣ ਦਾ ਅਤੇ ਦੂਜਾ ਤੁਹਾਡੀ ਐਕਸਰਸਾਈਜ਼ ਦਾ, ਅਤੇ ਤੀਜਾ ਜਿਹੜਾ ਅਸੀਂ ਸ਼ਾਇਦ ਇਸ ਭਰਮ 'ਚ ਰਹਿੰਦੇ ਹਾਂ ਕਿ ਇਹ ਸਾਨੂੰ ਨਹੀਂ ਹੋ ਸਕਦਾ, ਚਾਹੇ ਉਹ ਕੋਈ ਵੀ ਡਿਜ਼ੀਜ਼ ਹੋ ਗਈ ਹੋ, ਜਦੋਂ ਤੱਕ ਸਾਡੇ ਫੈਮਿਲੀ 'ਚ ਜਦੋਂ ਤੱਕ ਸਾਡੇ ਕੋਈ ਨੀਅਰ ਡੀਅਰ ਵਾਲਿਆਂ ਨੂੰ ਨਹੀਂ ਹੁੰਦਾ ਨਾ, ਅਸੀਂ ਉਹਨੂੰ ਇਹ ਨਹੀਂ ਸੋਚ ਸਕਦੇ ਕਿ ਸਾਨੂੰ ਵੀ ਕਦੇ ਹੋਏਗੀ ਇਹ ਚੀਜ਼। ਅਤੇ ਇਸ ਵਾਲੀ ਜਿਹੜਾ ਵਰਲਡ ਡਾਇਬਟੀਜ਼ ਡੇ ਹੈਗਾ, ਉਹਨਾਂ ਦਾ ਮੇਨ ਜਿਹੜਾ ਮੈਸੇਜ ਹੈ ਉਹ ਇਹੀ ਹੈਗਾ ਕਿ ਤੁਹਾਨੂੰ ਥੋੜ੍ਹੇ ਇਹਦੇ ਜਿਹੜੇ ਲੱਛਣ ਹੈਗੇ ਨੇ, ਜਿਹੜੇ ਵੀ ਇਹਨਾਂ ਦੇ ਸਿਮਟਮਸ ਹੈਗੇ ਨੇ, ਉਹਨੂੰ ਤੁਸੀਂ ਪਹਿਚਾਨੋ, ਕਿਉਂਕਿ ਇਹ ਸਟੱਡੀਜ਼ ਦੱਸੀਆਂ ਹੈ ਦੈਟ 1 in 2 ਪੀਪਲ, ਆਲਮੋਸਟ 50% ਜਿਹੜੀ ਆਪਦੀ ਪਾਪੂਲੇਸ਼ਨ ਹੈ ਉਹ ਅਨਡਾਇਗਨੋਜ਼ ਹੈ ਡਾਇਬਟੀਜ਼ ਨੂੰ। 1 in 2, ਦੀਸ ਨੰਬਰਸ ਆਰ ਅਗੇਨ ਬਹੁਤ ਹੀ ਯੂਜ ਹੈਗੇ ਨੇ ਇਹ ਨੰਬਰਸ, ਅਤੇ ਸਾਨੂੰ ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਟਾਈਮ ਨਾਲ ਇਹਨੂੰ ਡਾਇਗਨੋਜ਼ ਵੀ ਕਰ ਲਈਏ ਤਾਂ ਵੀ ਅਸੀਂ ਇਹਨੂੰ ਟ੍ਰੀਟ ਪ੍ਰੀਵੈਂਟ ਵੀ ਕਰ ਸਕਦੇ ਨੇ, ਅਤੇ ਡਾਇਟ ਅਤੇ ਐਕਸਰਸਾਈਜ਼ ਦੋਨਾਂ ਦਾ ਬਹੁਤ ਇੰਪੋਰਟੈਂਟ ਰੋਲ ਹੈਗਾ ਇਸ ਵਿੱਚ।
ਤੁਸੀਂ ਬੜੀ ਵੱਡੀ ਗੱਲ ਕਹੀ ਤੇ ਚਿੰਤਾਜਨਕ ਗੱਲ ਹੈ ਕਿ 6 ਗੁਣਾ ਵਾਧੂ
ਜੀ
ਖਤਰਾ ਹੈ ਭਾਰਤੀ ਸਬਕੰਟੀਨੈਂਟ ਦੇ ਜਿਹੜੇ ਲੋਕ ਹਨ ਕਿ ਉਹਨਾਂ ਨੂੰ ਡਾਇਬੀਟੀਜ਼ ਹੋਵੇ, ਤੇ ਤੁਸੀਂ ਕਹਿ ਰਹੇ ਹੋ ਕਿ ਬਹੁਤੇ ਜਿਹੜੇ ਹਨ ਉਹਨਾਂ ਦਾ ਪਤਾ ਹੀ ਨਹੀਂ ਚੱਲਦਾ, ਅਨਡਾਇਗਨੋਸਡ ਹਨ। ਸੋ ਦੱਸੋ ਸੰਕੇਤ ਕੀ ਹਨ, ਲੱਛਣ ਕੀ ਹਨ, ਕਿਵੇਂ ਅਸੀਂ ਪਹਿਚਾਣੀਏ?
ਜਿਹੜੇ ਡਾਇਬੀਟੀਜ਼ ਦੇ ਮੇਨ ਸਿੰਪਟਮਸ ਹੈਗੇ ਨੇ, ਤੁਹਾਨੂੰ ਟਾਇਰਡਨੈਸ ਰਹੇਗੀ। ਦੂਜਾ ਮੇਨ ਸਿੰਪਟਮ ਹੈਗਾ ਥਰਸਟੀ, ਤੁਹਾਨੂੰ ਪਿਆਸ ਜ਼ਿਆਦਾ ਲੱਗੇਗੀ, ਤੁਸੀਂ ਪਾਣੀ ਜ਼ਿਆਦਾ ਪੀਓਗੇ। ਤੀਜਾ ਤੁਹਾਡੀ ਫ੍ਰੀਕੁਐਂਟ ਯੂਰੀਨੇਸ਼ਨ, ਤੁਸੀਂ ਯੂਰਿਨ ਬਾਰ ਬਾਰ ਪਾਸ ਕਰੋਗੇ। ਇਹ ਤਿੰਨ ਬਹੁਤ ਹੀ ਵੱਡੇ ਤੇ ਬੜੀ ਸਿੰਪਲ ਸਿੰਪਟਮਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਇਗਨੋਰ ਵੀ ਕਰ ਦਿੰਦੇ ਹਾਂ। ਥਕਾਵਟ ਤੇ ਬਹੁਤ ਹੀ ਕਾਮਨ ਲੱਗਦੀ ਹੈ, ਕੋਈ ਨੀ ਥੱਕੇ ਹੋਏ ਨੇ, ਕੋਈ ਨੀ ਪਤਾ ਹੈ ਇਹਨੂੰ, ਬਿਲਕੁਲ ਹੀ ਅਸੀਂ ਇੰਪੋਰਟੈਂਸ ਹੀ ਨਹੀਂ ਦਿੰਦੇ ਕਿ ਸਾਡਾ ਸਰੀਰ ਜਦੋਂ ਕਹਿ ਰਿਹਾ ਕਿ ਅਸੀਂ ਥੱਕੇ ਹੋਏ ਹਾਂ, ਉਹ ਕੁਛ ਵੀ ਹੋ ਸਕਦਾ ਹੈ। ਉਹ ਸਿੰਪਲ ਥਕਾਵਟ ਡਾਇਬਟੀਜ਼ ਕਰਕੇ ਵੀ ਹੋ ਸਕਦੀ ਹੈ, ਤੇ ਕਈ ਵਾਰੀ ਇਨਫੈਕਸ਼ਨ, ਜਿਹੜੇ ਕਈ ਇਨਫੈਕਸ਼ਨ ਹੈਗੇ ਨੇ ਉਹ ਹੀਲ ਨਹੀਂ ਹੋ ਰਹੇ। ਯੂਰੀਨਰੀ ਟ੍ਰੈਕ ਇਨਫੈਕਸ਼ਨ ਜਿਹੜੇ ਹੁੰਦੇ ਨੇ ਉਹ ਕਦੇ ਹੀਲ ਨਹੀਂ ਹੋ ਰਹੇ, ਤੁਹਾਡਾ ਕੋਈ ਜ਼ਖਮ ਹੋ ਗਿਆ ਉਹ ਹੀਲ ਨਹੀਂ ਹੋ ਰਿਹਾ। ਤਾਂ ਇਹ ਸਾਰੇ ਬੇਸਿਕ ਸਿੰਪਟਮ ਹੈਗੇ ਨੇ ਤੁਹਾਡੇ ਡਾਇਬਟੀਜ਼ ਦੇ, ਬੜੇ ਸਿੰਪਲ ਸਿੰਪਟਮਸ ਹੈਗੇ ਨੇ, ਪਰ ਅਸੀਂ ਇਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਕਈ ਵਾਰੀ।
ਤੇ ਕਿਹੜੀ ਉਮਰ ਤੋਂ ਇਹ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ?
ਅੱਜ ਦੀ ਡੇਟ ਵਿੱਚ ਤੇ ਉਹ ਰਹਿ ਹੀ ਨਹੀਂ ਗਿਆ ਕਿ ਡਾਇਬਟੀਜ਼ ਉਹ ਬਿਮਾਰੀ ਹੈ ਜਿਹੜੀ ਤੁਸੀਂ ਚਲੋ 40 ਦੇ ਹੋ ਜਾਓਗੇ ਤਾਂ ਹੋਏਗੀ, ਉਹ ਨਹੀਂ ਰਹਿ ਗਿਆ। ਉਮਰ ਦਾ ਕੋਈ ਇਹਦਾ ਕ੍ਰਾਈਟੇਰੀਆ ਹੀ ਨਹੀਂ ਰਹਿ ਗਿਆ ਕਦੇ ਵੀ ਕਿਸੇ ਨੂੰ ਵੀ। ਉਹ ਡਿਪੈਂਡ ਕਰਦਾ ਤੁਹਾਡੇ ਲਾਈਫ ਸਟਾਈਲ ਦੇ, ਤੁਹਾਡੇ ਖਾਣ ਪੀਣ ਦੇ, ਤੁਹਾਡੇ ਫਿਜ਼ੀਕਲ ਐਕਟੀਵਿਟੀ ਦੇ ਤੇ ਓਵਰਆਲ ਚੀਜ਼ਾਂ ਦੇ, ਤੇ ਅਸੀਂ ਇਹਨੂੰ ਉਮਰ ਨਾਲ ਨਹੀਂ ਉਹ ਕਰ ਸਕਦੇ।
ਪੂਰਵਾ, ਫਿਰ ਤੁਸੀਂ ਕਿਉਂਕਿ ਡਾਇਟੀਸ਼ੀਅਨ ਹੋ, ਦੱਸੋ ਜਿਹੜੇ ਅਸੀਂ ਲੋਕ ਇੱਥੇ ਇੰਡੀਆ ਤੋਂ, ਦੂਜੇ ਮੁਲਕਾਂ ਤੋਂ ਇੱਥੇ ਆਸਟ੍ਰੇਲੀਆ 'ਚ ਆ ਕੇ ਵਸੇ ਹੋਏ ਹਾਂ, ਅਸੀਂ ਆਪਣਾ ਖਾਣ ਪੀਣ ਦਾ ਜਿਹੜਾ ਢੰਗ ਹੈ ਬਹੁਤ ਤਬਦੀਲ ਕਰ ਲੈਂਦੇ ਹਾਂ ਇੱਥੇ ਦੇ ਅਨੁਸਾਰ, ਕਿਉਂਕਿ ਸਾਡਾ ਕੰਮ ਕਾਜ ਸਾਨੂੰ ਬਹੁਤ ਬਿਜ਼ੀ ਰੱਖਦਾ ਹੈ। ਸ਼ਾਇਦ ਰੋਜ਼ਾਨਾ ਵੀ ਅਸੀਂ ਖਾਣਾ ਨਹੀਂ ਬਣਾ ਸਕਦੇ, ਰੈਡੀ ਕੁਇਕ ਫੂਡਸ ਨੂੰ ਅਸੀਂ ਇਸਤੇਮਾਲ ਕਰਦੇ ਹਾਂ। ਸੋ ਕੁਝ ਟਿਪਸ ਜ਼ਰੂਰ ਦਿਓ ਸਾਡੇ ਸਰੋਤਿਆਂ ਨੂੰ ਕਿ ਕਿਵੇਂ ਸੋਚਣ ਕਿ ਪੌਸ਼ਟਿਕ ਖਾਣਾ ਵੀ ਹੋਵੇ ਤੇ ਜਲਦੀ ਵੀ ਬਣ ਜਾਵੇ ਤੇ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ।
ਜੀ ਜੀ ਜੀ, ਮੈਂ ਆਪਦੇ ਪੇਸ਼ੈਂਟਸ ਨੂੰ ਹਮੇਸ਼ਾ ਇਸ ਬਾਰੇ 'ਚ ਇਹੀ ਕਹਿੰਦੀ ਹਾਂ, ਜੇ ਤੁਸੀਂ ਇਫ ਯੂ ਪਲਾਨ ਯੂਰ ਮੀਲਸ ਰਾਈਟ ਯੂ ਵਿਲ ਨੈਵਰ ਗੋ ਰੋਂਗ। ਜੇ ਤੁਸੀਂ ਮੀਲ ਪਲੈਨਿੰਗ ਕੀਤੀ ਆਪਦੀ ਟਾਈਮ ਨਾਲ, ਤੁਸੀਂ ਸੋਚਿਆ ਕਿ ਤੁਸੀਂ ਕੀ ਖਾਣਾ ਪੂਰੇ ਹਫ਼ਤੇ, ਤੁਹਾਡਾ ਕੀ ਰੂਟੀਨ ਹੈ, ਤੁਸੀਂ ਕਿਸ ਦਿਨ ਜ਼ਿਆਦਾ ਬਿਜ਼ੀ ਹੋ, ਸਿਰਫ 10 ਮਿੰਟ ਇਸ ਚੀਜ਼ ਨੂੰ ਜੇ ਤੁਸੀਂ ਹਫ਼ਤੇ 'ਚ ਇੱਕ ਦਿਨ ਵੀ ਦੇ ਦਿੱਤੇ, ਤੇ ਤੁਸੀਂ ਆਪਦੇ ਪੂਰੇ ਪਲੈਨਿੰਗ ਵੀਕ ਦੀ ਆਰਾਮ ਨਾਲ ਕਰ ਸਕਦੇ ਹੋ। ਕਿਉਂਕਿ ਜਿੰਨਾ ਇੰਪੋਰਟੈਂਟ ਬਾਕੀ ਚੀਜ਼ਾਂ ਦੀ ਪਲੈਨਿੰਗ ਹੈ, ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਖਾਣ ਪੀਣ ਦੀ ਪਲੈਨਿੰਗ ਹੈ, ਜਿਹਨੂੰ ਅਸੀਂ ਬਿਲਕੁਲ ਟਾਈਮ ਨਹੀਂ ਦਿੰਦੇ। ਅਸੀਂ ਸੋਚਦੇ ਹਾਂ ਆਫਿਸ ਤੋਂ ਆ ਕੇ 6:30 ਵਜੇ ਥੱਕੇ ਹੋਏ ਆਉਣਗੇ, ਅੱਛਾ ਹੁਣ ਕੀ ਖਾਣਾ ਹੈ ਡਿਨਰ 'ਚ, ਇਹ ਦੱਸੋ। ਤੇ ਫਿਰ ਉਸ ਟਾਈਮ ਅੱਧੀ ਵਾਰੀ ਇਹ ਹੋ ਜਾਏਗਾ, ਚਲੋ ਤੁਸੀਂ ਵੀ ਥੱਕੇ ਹੋਏ ਛੋੜੋ, ਕੁਛ ਟੇਕ ਅਵੇ ਲੈ ਲਓ। ਅੱਧੀ ਵਾਰੀ ਹੋਏਗਾ, ਚਲੋ ਇਹ ਫਰੋਜ਼ਨ ਪਿਆ, ਇਹ ਗਰਮ ਕਰਕੇ ਖਾ ਲਓ। ਤੇ 1/4 ਵਾਰੀ ਹੋਏਗਾ ਕਿ ਤੁਸੀਂ ਗਰਮ ਗਰਮ ਕੁਛ ਤਾਜ਼ਾ ਬਣਾ ਲਓਗੇ। ਤੇ ਇਹ ਕਰਕੇ ਜਿਹੜਾ ਸਾਰਾ ਰੂਟੀਨ ਹੈ ਉਹ ਬਿਲਕੁਲ ਅਪਸੈਟ ਹੋ ਜਾਂਦਾ ਹੈ। ਨਾਸ਼ਤਾ ਮੈਂ ਆਪਦੇ ਪੇਸ਼ੈਂਟਸ 'ਚ ਵੇਖਦੀ ਹਾਂ, ਕਿੰਨੀ ਵਾਰੀ ਹੋ ਕੇ ਲੋਕੀ ਨਾਸ਼ਤਾ ਹੀ ਨਹੀਂ ਕਰਦੇ, ਸਾਡੇ ਕੋਲ ਟਾਈਮ ਨਹੀਂ ਹੈਗਾ, ਸਵੇਰੇ ਅਸੀਂ ਐਵੇਂ ਹੀ ਚਲੇ ਜਾਂਦੇ ਹਾਂ, ਫਿਰ ਚਲੋ ਕੁਛ ਵੀ ਖਾ ਲਿਆ ਰਸਤੇ 'ਚ, ਚਲੋ ਲੰਚ ਹੀ ਕੀਤਾ ਫਿਰ। ਤੇ ਸਾਨੂੰ ਜਿਹੜਾ ਅਸੀਂ ਮੀਲ ਪਲਾਨ ਬਣਾਈਏ ਟਾਈਮ ਨਾਲ ਤੇ ਉਹਨੂੰ ਫੋਲੋ ਕਰੀਏ, ਤੁਸੀਂ ਕਦੇ ਵੀ ਗਲਤ ਨਹੀਂ ਹੋ ਸਕਦੇ। ਤੁਸੀਂ ਦੇਖੋਗੇ ਕਿ ਤੁਸੀਂ ਫੋਰ ਐਗਜ਼ਾਮਪਲ ਜਿਹੜੇ ਕੰਮ ਕਾਜ਼ੀ ਲੋਕ ਹੈਗੇ ਨੇ, ਜਿਹੜੇ ਸਾਰਾ ਦਿਨ ਕੰਮ ਤੇ ਹੈਗੇ, 9-5 ਜਿਹਨਾਂ ਦੀ ਜੋਬ ਹੈਗੀ ਹੈ, ਉਹਨਾਂ ਨੂੰ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਸੀਂ ਐਟਲੀਸਟ 2 ਫਰੂਟਸ ਆਪਦੇ ਨਾਲ ਲੈ ਕੇ ਜਾਓ। ਜੇ ਤੁਹਾਨੂੰ ਵਿੱਚ ਭੁੱਖ ਲੱਗੀ ਹੈ, ਤੁਸੀਂ ਕੌਫੀ ਨਾਲ, ਬਿਸਕਿਟ ਖਾਣ ਨਾਲ ਟੈਂਪਟਡ ਹੁੰਦੇ ਹੋ ਜਾਂ ਕੁਕੀਜ਼ ਲੈਣੇ ਨਾਲ ਟੈਂਪਟਡ ਹੁੰਦੇ ਹੋ, ਉਸ ਤੋਂ ਚੰਗਾ ਤੁਸੀਂ ਉਠਾ ਕੇ ਆਪਦਾ ਫਰੂਟ ਖਾਓ ਜੇ ਤੁਹਾਡੇ ਕੋਲ ਹੋਏਗਾ, ਥੋੜੇ ਜਿਹੇ ਨਟਸ ਆਪਦੇ ਨਾਲ ਲੈ ਕੇ ਜਾਓ, ਉਹ ਐਸ ਸਨੈਕਸ ਨਾ। ਪਰ ਇਹ ਸਾਰੀ ਚੀਜ਼ਾਂ ਮੀਲ ਪਲੈਨਿੰਗ ਦੀ ਪਾਰਟ ਆਉਂਦੀਆਂ ਨੇ। ਜੇ ਤੁਹਾਡੇ ਕੋਲ ਫਰੂਟ ਹੀ ਨਹੀਂ ਹੋਏਗਾ ਤੇ ਤੁਸੀਂ ਕਿਵੇਂ ਲੈ ਜਾਓਗੇ? ਤਾਂ ਹੀ ਮੈਂ ਹਮੇਸ਼ਾ ਇਹ ਸੁਜੈਸਟ ਕਰਾਂਗੀ ਕਿ ਵੀਕਐਂਡ ਨੂੰ ਬਹਿ ਕੇ ਤੁਸੀਂ ਚਾਹੇ ਸੰਡੇ ਨੂੰ 5 ਮਿੰਟ ਦਿਓ ਆਪਦੇ ਆਪ ਨੂੰ, ਜਾਂ 10 ਮਿੰਟ ਦਿਓ, ਜਦੋਂ ਵੀ ਤੁਸੀਂ ਗਰੋਸਰੀ ਸ਼ੋਪਿੰਗ ਜਾਂਦੇ ਹੋ, ਆਪਦੇ ਆਪ ਨੂੰ ਸਟੋਕ ਕਰਕੇ ਰੱਖੋ ਕਿ ਤੁਸੀਂ ਕਿਆ ਕਿਆ ਚੀਜ਼ਾਂ ਬਣਾਉਣੀਆਂ ਹੈ, ਕੀ ਕਰਨਾ ਹੈ। ਜਿਵੇਂ ਜੇ ਸਾਡੀ ਇੰਡੀਅਨ ਕੁਕਿੰਗ ਹੈਗੀ ਹੈ, ਤੁਸੀਂ ਇੱਕ ਆਧ ਦਿਨ ਪਹਿਲੇ ਐਡਵਾਂਸ ਨਾਲ ਵੀ ਇੱਕ ਆਧ ਚੀਜ਼ਾਂ ਬਣਾ ਕੇ ਰੱਖ ਸਕਦੇ ਹੋ, ਤਾਂ ਕਿ ਚਲੋ ਆਫਿਸ ਨਾਲ ਆਏ ਥੱਕੇ ਹੋਏ, ਆਪਦਾ ਗਰਮ ਕੀਤਾ ਤੇ ਖਾ ਲਿਆ। ਉਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੀਆਂ। ਸੋ ਇੱਕ ਹੀ ਮੈਨੂੰ ਲੱਗਦਾ ਹੈ ਇਹਦਾ ਰਾਮਬਾਣ ਹੈਗਾ, ਤੁਸੀਂ ਜੇ ਮੀਲ ਪਲਾਨਿੰਗ ਕਰੋਗੇ ਤੁਸੀਂ ਕਦੇ ਵੀ ਗਲਤ ਨਹੀਂ ਖਾਓਗੇ।
SBS Radio। ਹੁਣ ਮਿਸਾਲ ਦੇ ਤੌਰ ਤੇ ਸਾਨੂੰ ਦੱਸੋ, ਅਗਰ ਹਫਤੇ ਲਈ ਮੀਲ ਪਲੈਨਿੰਗ ਕਰਨੀ ਹੈ ਤੇ ਕਿਵੇਂ ਕੀਤਾ ਜਾਵੇ? ਸੋ ਨਾਸ਼ਤੇ ਵਿੱਚ ਕੀ ਖਾਣਾ ਚਾਹੀਦਾ ਹੈ, ਦੁਪਹਿਰੇ ਕੀ ਖਾਣਾ ਚਾਹੀਦਾ, ਰਾਤ ਦੇ ਖਾਣੇ ਵਿੱਚ ਕੀ ਖਾਣਾ ਚਾਹੀਦਾ ਹੈ, ਤੇ ਕੀ ਅਸੀਂ ਇਹ ਕਹਿ ਰਹੇ ਹਾਂ ਕਿ ਪਰੌਂਠੇ ਪੂੜੀਆਂ ਬਿਲਕੁਲ ਬੰਦ ਜਾਂ ਕਦੀ ਕਦਾਰ ਉਹ ਵੀ ਖਾ ਸਕਦੇ ਹਾਂ?
ਹਾਂਜੀ, ਨਹੀਂ ਦੇਖੋ, ਮੈਂ ਜੇ ਕਹਾਂਗੀ ਪਰੌਂਠੇ ਪੂੜੀਆਂ ਬੰਦ ਤਾਂ ਕਿਸੇ ਨੇ ਮੇਰੇ ਕੋਲ ਆਉਣਾ ਹੀ ਨਹੀਂ ਡਿਸਕਸ ਕਰਨ ਲਈ। ਨਹੀਂ, ਮੈਂ ਕਦੇ ਵੀ ਨਹੀਂ ਕਹਿੰਦੀ। ਸਾਨੂੰ ਸਭ ਤੋਂ ਪਹਿਲੀ ਗੱਲ ਇਹ ਇੰਪੋਰਟੈਂਟ ਜਾਣਨੀ ਜ਼ਰੂਰੀ ਹੈ ਦੈਟ ਸਾਡਾ ਜਿਹੜਾ ਮੇਨ ਇੰਡੀਅਨ ਕੁਜ਼ੀਨ ਹੈਗਾ ਉਹ ਬਹੁਤ ਹੀ ਹੈਲਦੀ ਹੈ। ਅਸੀਂ ਸਕਰੈਚ ਨਾਲ ਕੁਕਿੰਗ ਕਰਦੇ ਹਾਂ, ਇਹ ਬਹੁਤ ਹੀ ਜ਼ਿਆਦਾ ਬੈਨੀਫਿਸ਼ੀਅਲ ਪੁਆਇੰਟ ਹੈ ਸਾਡਾ। ਅਸੀਂ ਦਾਲਾਂ ਖੂਬ ਖਾਂਦੇ ਹਾਂ, ਅਸੀਂ ਸਬਜ਼ੀਆਂ ਖਾਂਦੇ ਹਾਂ, ਅਸੀਂ ਦਹੀਂ ਖਾਂਦੇ ਹਾਂ, ਇਹ ਸਾਰੇ ਬਹੁਤ ਹੀ ਬੈਨੀਫਿਸ਼ੀਅਲ ਪੁਆਇੰਟਸ ਹੈ ਆਪੇ। ਸਾਨੂੰ ਇਹ ਖੂਬੀ ਜਿਹੜੀ ਆਪਦੀ ਡਾਇਟ ਦੀ ਹੈ ਖੋਣੀ ਨਹੀਂ ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਪਾਸਤਾ ਖਾਣਾ ਹੈ, ਤੁਸੀਂ ਸੀਰੀਅਲ ਖਾਣਾ ਹੈ, ਤੁਸੀਂ ਇਹ ਖਾਣਾ ਹੈ, ਤੇ ਤੁਹਾਨੂੰ ਆਪਦੀ ਡਾਇਟ ਦੇ ਜਿੰਨਾ ਤੁਸੀਂ ਕੋਲ ਰਹੋਗੇ, ਜਿਹੜਾ ਤੁਸੀਂ ਜੈਨੇਟਿਕਲੀ ਹੈ, ਜਿਹੜਾ ਤੁਸੀਂ ਸਾਰੇ ਖਾ ਕੇ ਬੜੇ ਹੋਏ ਹੋ, ਉਹ ਤੁਸੀਂ ਬਹੁਤ ਕੰਫਰਟੇਬਲ ਫੀਲ ਕਰੋਗੇ। ਠੀਕ ਹੈ, ਨੰਬਰ ਵਨ ਇਹ ਹੈਗਾ। ਨੰਬਰ ਟੂ ਗੱਲ ਇਹ ਹੈਗੀ ਹੈ ਮਨਪ੍ਰੀਤ ਜੀ, ਦੈਟ ਜਿਹੜਾ ਇੱਕ ਕੰਟਰੀ ਹੁੰਦੀ ਹੈ ਨਾ, ਉਹ ਫੂਡ ਗਾਈਡਲਾਈਨਸ ਨਿਕਾਲਦੀ ਹੈ
ਜੀ,
ਉਹ ਫੂਡ ਪਿਰਾਮਿਡ ਜਾਂ ਰੈਕਮੈਂਡਡ ਡਾਇਟਰੀ ਅਲਾਈਅੰਸ ਕਹਿੰਦੇ ਆ ਉਹਨਾਂ ਨੂੰ, ਤੇ ਬਹੁਤ ਹੀ ਫਰਕ ਹੈਗਾ ਇੰਡੀਅਨ ਗਾਈਡਲਾਈਨਸ ਤੇ ਆਸਟ੍ਰੇਲੀਅਨ ਗਾਈਡਲਾਈਨਸ ਵਿੱਚ।
ਅੱਛਾ,
ਸਾਡੀ ਇੰਡੀਅਨ ਗਾਈਡਲਾਈਨਸ ਜਿਹੜੀ ਹੈਗੀ ਹੈ, ਕਿਉਂਕਿ ਸਾਡਾ ਮੇਨ ਜਿਹੜਾ ਸੋਰਸ ਹੈ ਸਟੇਪਲ ਹੈ ਉਹ ਕਾਰਬੋਹਾਈਡਰੇਟਸ ਦਾ ਹੈਗਾ
ਜੀ,
ਤੇ ਸਾਡੀ ਇੰਡੀਅਨ ਗਾਈਡਲਾਈਨਸ ਥੋੜਾ ਕਾਰਬੋਹਾਈਡਰੇਟ ਨੂੰ ਜ਼ਿਆਦਾ ਸਰਵਿੰਗ ਨੂੰ ਇਨਕਰੇਜ ਕਰਦੇ ਨੇ, ਕਿਉਂਕਿ ਸਾਡਾ ਉਹ ਬੇਸਿਕ ਹੈ, ਉਹ ਸਟੇਪਲ ਹੈ ਸਾਡਾ ਖਾਣਾ,
ਮਤਲਬ ਰੋਟੀਆਂ ਤੇ ਚਾਵਲ।
ਜੀ ਜੀ, ਰੋਟੀ ਚਾਵਲ, ਹਾਂਜੀ, ਸਾਡਾ ਜਿਹੜਾ ਫੂਡ ਪਿਰਾਮਿਡ ਹੈ ਉਹਦੇ ਬੇਸ ਵਿੱਚ ਰੋਟੀ ਚਾਵਲ, ਬਾਜਰਾ ਤੇ ਤੁਹਾਡਾ ਦਲੀਆ ਤੇ ਇਹ ਸਾਰੀ ਚੀਜ਼ਾਂ ਹੈਗੀਆਂ ਨੇ।
ਠੀਕ ਹੈ,
ਜਿਵੇਂ ਤੁਸੀਂ ਆਸਟ੍ਰੇਲੀਆ ਨਾਲ ਇਹ ਕੰਪੇਅਰ ਕਰੋਗੇ ਤੇ ਉਹਨਾਂ ਦਾ ਜਿਹੜਾ ਬੇਸ ਹੈ ਉਹ ਸਾਰਾ ਫਰੂਟਸ ਤੇ ਵੈਜੀਟੇਬਲ ਹੈ।
ਅੱਛਾ,
ਤੇ ਉਹ ਇੱਕ ਬੇਸਿਕ ਡਿਫਰੈਂਸ ਹੈ ਸਾਡਾ, ਸਾਨੂੰ ਇਹ ਸਮਝਣਾ ਬੜਾ ਜ਼ਰੂਰੀ ਹੈਗਾ। ਤੇ ਇਹਦੇ ਵਿੱਚ ਇਹੀ ਹੈ, ਕਿਉਂਕਿ ਅਸੀਂ ਜਿਹੜੇ ਸਾਡੀ ਡੇਲੀ ਦਾ ਜਿਹੜਾ ਰੂਟੀਨ ਹੈ ਉਹਦੇ ਵਿੱਚ ਜਿਹੜੇ ਕਾਰਬੋਹਾਈਡਰੇਟ ਦਾ ਕੰਟੈਂਟ ਹੈ ਉਹਨੂੰ ਥੋੜ੍ਹਾ ਜਿਹਾ ਘੱਟ ਕਰੀਏ। ਇੱਥੇ ਜਿਵੇਂ ਜਿਸ ਆ ਗਏ ਨੇ ਜਾਂ ਜਿਹੜੇ ਇੰਡੀਆ ਵਿੱਚ ਵੀ ਹੈਗੇ ਨੇ, ਸਾਰਿਆਂ ਲੋਕੀ ਨੂੰ ਥੋੜਾ ਜਿਹਾ ਕਾਰਬੋਹਾਈਡਰੇਟ ਦਾ ਕੰਟੈਂਟ ਕਮ ਕਰਨਾ ਹੈ, ਬੰਦ ਕੁਛ ਨਹੀਂ ਕਰਨਾ। ਤੁਸੀਂ ਰੋਟੀ ਖਾਓ, ਤੁਸੀਂ ਪੂਰੀ ਖਾਓ, ਤੁਸੀਂ ਕੁਛ ਮਰਜ਼ੀ ਖਾਓ, ਲੇਕਿਨ ਤੁਸੀਂ ਕੁਆਂਟਿਟੀ ਨੂੰ ਲਿਮਿਟ ਕਰਨਾ ਹੈ। ਤੇ ਤੁਸੀਂ ਜਿਹੜੇ ਪੂਰੀ ਛੋਲੇ ਭਟੂਰੇ ਪਰਾਂਠੇ ਖਾਣੇ ਰੋਜ਼ ਨਾ ਕਰਕੇ ਉਹਨਾਂ ਨੂੰ ਹਫਤੇ ਮਹੀਨੇ 'ਚ ਇੱਕ ਵਾਰੀ ਐਵੇਂ ਰੂਟੀਨ 'ਚ ਬਣਾਓ।
ਠੀਕ ਹੈ,
ਤਾਂ ਫਿਰ ਸਭ ਠੀਕ ਹੈ। ਬੈਲੈਂਸ 'ਚ ਜੇ ਤੁਸੀਂ ਸਭ ਕਰੋਗੇ ਤੇ ਸਭ ਠੀਕ ਹੈਗਾ।
ਠੀਕ ਹੈ, ਅਤੇ ਦਿਨ 'ਚ ਕਿੰਨੇ ਮੀਲਸ ਖਾਧੇ ਜਾਣ? ਦੇਖੋ, ਕਈ ਜਿਹੜੇ ਮਾਹਿਰ ਹੁੰਦੇ ਹਨ ਉਹ ਕਹਿੰਦੇ ਨੇ ਬਸ ਨਾਸ਼ਤਾ ਕੀਤਾ, ਦੁਪਹਿਰ ਦਾ ਖਾਣਾ ਕੀਤਾ, ਰਾਤ ਦਾ ਕੀਤਾ। ਕਈ ਕਹਿੰਦੇ ਵਿੱਚ ਸਨੈਕ ਕਰਨਾ ਵੀ ਬੜਾ ਜ਼ਰੂਰੀ ਹੈ। ਕਈ ਕਹਿੰਦੇ ਸਿਰਫ ਦੋ ਮੀਲਸ ਖਾਓ, ਜੋ ਤੁਸੀਂ ਕਿਹਾ ਨਾ ਕਿ ਨਾਸ਼ਤਾ ਨਹੀਂ, ਕਈ ਲੋਕ ਕਹਿੰਦੇ ਨੇ ਨਾਸ਼ਤਾ ਖਾਓ ਹੀ ਨਾ, ਸਿਰਫ ਦੋ ਮੀਲਸ ਖਾਓ। ਸੋ ਇਹ ਇੰਨਾ ਕੁਛ ਸੁਣ ਕੇ ਨਾ ਇਨਸਾਨ ਕਨਫਿਊਜ਼ ਹੀ ਹੋ ਜਾਂਦਾ ਹੈ ਕਿ ਕਿਸਦੀ ਗੱਲ ਸੁਣੋ, ਕੀ ਮੰਨੋ, ਕੀ ਸਮਝ ਨਹੀਂ ਆਉਂਦੀ। ਫਿਰ ਕਹਿੰਦੇ ਛੱਡੋ, ਆਪਣਾ ਬੈਠ ਕੇ ਬਰਗਰ ਹੀ ਖਾ ਲਓ, ਖਤਮ।
ਸਹੀ ਕਹਿ ਰਹੇ ਮਨਪ੍ਰੀਤ ਜੀ। ਸੀ, ਮੇਰਾ ਲੌਜਿਕ, ਮੈਂ ਤੁਹਾਨੂੰ ਲੌਜਿਕ ਐਕਸਪਲੇਨ ਕਰਨੀ ਹੈ ਇਸ ਚੀਜ਼ ਦਾ। ਜੇ ਅਸੀਂ ਡਾਇਬਟੀਜ਼ ਵਾਲੇ ਪੇਸ਼ੈਂਟ ਜਿਹੜੇ ਹੈਗੇ ਨੇ ਜਾਂ ਨੋਰਮਲ ਪੇਸ਼ੈਂਟ ਵੀ, ਸਾਨੂੰ ਸਮਾਲ ਫ੍ਰੀਕੁਐਂਟ ਮੀਲ ਚਾਹੀਦੀਆਂ ਹੁੰਦੀਆਂ ਨੇ, ਤਾਂ ਕਿ ਸਾਡਾ ਜਿਹੜਾ ਕਾਰਬੋਹਾਈਡਰੇਟ ਇਨਟੇਕ ਹੈ ਨਾ ਉਹ ਸਟੈਂਡਰਡ ਰਹੇ। ਹੁਣ ਕੀ ਹੋਇਆ, ਤੁਸੀਂ ਨਾਸ਼ਤਾ ਨਹੀਂ ਕੀਤਾ, ਫੋਰ ਐਗਜ਼ਾਮਪਲ, ਤੁਸੀਂ ਦਿਨੇ ਕੋਈ ਸਨੈਕ ਨਹੀਂ ਖਾਧਾ ਤੇ ਤੁਸੀਂ ਇੱਕ ਵੱਡਾ ਲੰਚ ਕਰੋਗੇ, ਠੀਕ ਹੈ, ਫਿਰ ਉਸ ਤੋਂ ਬਾਅਦ ਤੁਸੀਂ ਕੁਛ ਨਹੀਂ ਖਾਓਗੇ ਤੇ ਤੁਸੀਂ ਸਿੱਧਾ ਡਿਨਰ ਤੱਕ ਗਏ ਤੇ ਤੁਸੀਂ ਵੱਡਾ ਪੋਰਸ਼ਨ ਕਾਰਬੋਹਾਈਡਰੇਟ ਦਾ ਡਿਨਰ ਵਿੱਚ ਲਓ ਤੇ ਉਹ ਗਲਤ ਹੋ ਜਾਂਦਾ। ਤੁਹਾਡੀ ਬੋਡੀ ਰੈਡੀ ਨਹੀਂ ਹੁੰਦੀ ਉਹਨੇ ਜ਼ਿਆਦਾ ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਨ ਲਈ ਔਰ ਟਰਾਂਸਪੋਰਟ ਕਰਨ ਲਈ ਸਾਡੇ ਸੈਲਸ ਤੇ ਮਸਲਸ ਵਿੱਚ, ਜਿਹੜਾ ਇੱਕ ਕੰਮ ਇਨਸੁਲਿਨ ਦਾ ਹੁੰਦਾ ਹੈ। ਤਾਂ ਹੀ ਕਰਕੇ ਸੁਜੈਸਟ ਕੀਤਾ ਜਾਂਦਾ ਹੈ, ਜੇ ਤੁਸੀਂ ਫੋਰ ਐਗਜ਼ਾਮਪਲ ਨਾਸ਼ਤਾ ਕੀਤਾ, ਹੈਲਦੀ ਨਾਸ਼ਤਾ ਕੀਤਾ ਜਿਹਦੇ 'ਚ ਪ੍ਰੋਟੀਨ ਵੀ ਹੈਗਾ, ਜਿਹਦੇ 'ਚ ਕਾਰਬੋਹਾਈਡਰੇਟ ਵੀ ਹੈਗਾ, ਜਿਹਦੇ 'ਚ ਤੁਹਾਡਾ ਫਾਈਬਰ ਵੀ ਹੈਗਾ, ਤੇ ਉਸ ਤੋਂ ਬਾਅਦ ਤੁਸੀਂ ਛੋਟਾ ਜਿਹਾ ਸਨੈਕ ਲੈ ਲਿਆ, ਚਾਹੇ ਉਹ ਫਰੂਟ ਹੀ ਲੈ ਲਿਆ, ਤੇ ਫਿਰ ਤੁਸੀਂ ਛੋਟਾ ਮੀਲ ਲੈ ਲੋਗੇ ਲੰਚ 'ਚ, ਤੁਹਾਨੂੰ ਬਹੁਤ ਵੱਡਾ ਮੀਲ ਲੈਣ ਦੀ ਲੋੜ ਨਹੀਂ ਪਏਗੀ। ਤੁਸੀਂ ਦੋ ਰੋਟੀ 'ਚ ਜਾਂ ਇੱਕ ਕੱਪ ਚਾਵਲ 'ਚ ਹੀ ਤੁਸੀਂ ਸੈਟਿਸਫਾਈ ਹੋ ਜਾਓਗੇ। ਤੇ ਦੂਜਾ ਬੈਨੀਫਿਟ ਸਨੈਕਿੰਗ ਦਾ ਇਹ ਹੈ ਕਿ ਜਿਵੇਂ ਫਰੂਟਸ ਹੈਗੇ ਨੇ, ਸਾਡਾ ਰੈਕਮੈਂਡੇਸ਼ਨ ਹੈ ਦੈਟ ਅਸੀਂ 2 ਫਰੂਟਸ ਖਾਈਏ ਐਵਰੀ ਡੇ। ਪਰ ਜਿਹੜੀ ਜਿੰਨੀ ਵੀ ਸਟੱਡੀਜ਼ ਕੀਤੀ ਗਈਆਂ, ਚਾਹੇ ਆਸਟ੍ਰੇਲੀਅਨ ਪਾਪੂਲੇਸ਼ਨ ਤੇ ਚਾਹੇ ਇੰਡੀਅਨ ਪਾਪੂਲੇਸ਼ਨ ਤੇ, ਬਿਲਕੁਲ ਵੀ ਅਸੀਂ ਇਸ ਲਿਮਿਟ ਨੂੰ ਪੂਰਾ ਨਹੀਂ ਕਰ ਪਾਉਂਦੇ। ਤੇ ਸਨੈਕਸ ਇੱਕ ਵਧੀਆ ਤਰੀਕਾ ਹੈਗਾ ਉਸ ਰੈਕਮੈਂਡੇਸ਼ਨ ਨੂੰ ਪੂਰਾ ਕਰਨ ਲਈ।
ਠੀਕ ਹੈ,
ਤੇ ਇਸ ਕਰਕੇ ਮੈਂ ਹਮੇਸ਼ਾ ਰੈਕਮੈਂਡ ਕਰਦੀ ਹਾਂ 3 ਮੇਨ ਮੀਲ ਤੇ 2 ਛੋਟੇ ਸਨੈਕ। ਤਾਂ ਕਿ ਤੁਸੀਂ ਬੈਲੈਂਸ ਬਣਾ ਸਕੋ ਆਪਦੇ ਮੇਨ ਮੀਲਸ ਦਾ, ਉਹਦੇ 'ਚ ਕਾਰਬੋਹਾਈਡਰੇਟ ਦਾ ਇਨਟੇਕ ਬਹੁਤ ਜ਼ਿਆਦਾ ਨਾ ਹੋਏ।
ਮਤਲਬ ਸਨੈਕ ਜਿਹੜਾ ਹੈ ਉਹ ਮੱਠੀ ਅਚਾਰ ਨਾ ਹੋਵੇ ਪਰ ਫਰੂਟ ਹੋਵੇ, ਜੋ ਤੁਸੀਂ ਕਹਿ ਰਹੇ ਹੋ
ਜੀ। ਫਰੂਟ ਖਾਓ, ਨਟਸ ਖਾਓ, ਜਾਂ ਤੁਸੀਂ ਦਹੀਂ ਖਾਓ। ਰਾਇਤਾ, ਸਾਡਾ ਰਾਇਤਾ ਬਹੁਤ ਵਧੀਆ ਸਨੈਕ ਹੈ। ਰਾਇਤਾ, ਅਸੀਂ ਮੈਂ ਉਹੀ ਕਹਿ ਰਹੀ ਨਾ, ਅਸੀਂ ਬਹੁਤ ਲੱਕੀ ਹਾਂ ਕਿ ਅਸੀਂ ਇਹ ਸਾਰੀ ਚੀਜ਼ਾਂ ਯੂਜ਼ ਕਰ ਸਕਦੇ ਹਾਂ। ਅਸੀਂ ਇਹ ਪੈਦਾ ਹੀ ਲੱਸੀ ਪੀਓ, ਨਮਕੀਨ ਲੱਸੀ ਜੇ ਛਾਛ ਜਿਹੜੀ ਹੈਗੀ ਹੈ ਉਹ ਵੰਡਰਫੁਲ ਸਨੈਕ ਹੈਗਾ। ਤੁਹਾਨੂੰ ਪ੍ਰੋਬਾਇਓਟਿਕ ਵੀ ਮਿਲ ਗਿਆ, ਤੁਹਾਨੂੰ ਕੈਲਸ਼ੀਅਮ ਵੀ ਮਿਲ ਗਿਆ, ਤੁਹਾਨੂੰ ਪ੍ਰੋਟੀਨ ਵੀ ਮਿਲ ਗਿਆ, ਤੇ ਤੁਸੀਂ ਫਰੈਸ਼ ਵੀ ਹੋ ਗਏ, ਤੁਹਾਡਾ ਪੇਟ ਵੀ ਭਰ ਗਿਆ।
ਸੋ ਮੈਂ ਦੁਬਾਰਾ ਗੁਜ਼ਾਰਿਸ਼ ਕਰਾਂਗੀ ਕਿ ਇੱਕ ਦਿਨ ਦਾ ਅਗਰ ਮੀਲ ਪਲਾਨ ਤੁਸੀਂ ਸਾਨੂੰ ਦੱਸਣਾ ਹੋਵੇ ਮਿਸਾਲ ਦੇ ਤੌਰ ਤੇ, ਤਾਂ ਕਿ ਥੋੜਾ ਜਿਹਾ ਸਾਨੂੰ ਸਮਝ ਆ ਜਾਏ ਕਿ ਨਾਸ਼ਤੇ ਵਿੱਚ ਕੀ ਹੋਵੇ, ਫਿਰ ਸਨੈਕ ਕੀ ਹੋਵੇ, ਦੁਪਹਿਰ ਦਾ ਕੀ ਹੋਵੇ, ਫਿਰ ਸਨੈਕ, ਉਹ ਜ਼ਰਾ ਦੱਸੋ
ਜੀ। ਦੇਖੋ, ਸਾਡੇ ਇੰਡੀਅਨ ਪਾਪੂਲੇਸ਼ਨ ਲਈ ਦੋ ਕੈਟਾਗਰੀਜ਼ ਹੈਗੀਆਂ ਨੇ। ਇੱਕ ਹੈਗੇ ਨੇ ਜਿਹੜੇ ਵੈਜੀਟੇਰੀਅਨਸ ਹੈਗੇ ਨੇ
ਜੀ,
ਤੇ ਦੂਜੇ ਜਿਹੜਾ ਐਗ ਜਾਂ ਨੋਨ ਵੈਜ ਵਗੈਰਾ ਖਾ ਲੈਂਦੇ ਨੇ
ਜੀ।
ਤੇ ਨਾਸ਼ਤੇ ਦਾ ਅਸੀਂ ਜੇ ਡਿਸਕਸ ਕਰੀਏ ਕਿ ਦੋ ਸਲਾਈਸ ਬ੍ਰੈਡ ਦੇ ਤੇ ਨਾਲ ਇੱਕ ਅੰਡਾ ਜੇ ਤੁਸੀਂ ਖਾਣਾ ਚਾਹੋ, ਤੇ ਨਾਲ ਥੋੜਾ ਜਿਹਾ ਵੈਜੀਟੇਬਲ ਜਿਵੇਂ ਤੁਸੀਂ ਓਮਲੇਟ ਬਣਾਉਣਾ ਚਾਹੁੰਦੇ ਹੋ ਜਾਂ ਬੁਰਜੀ ਬਣਾਉਣਾ ਚਾਹੁੰਦੇ ਹੋ ਅੰਡੇ ਦੀ, ਥੋੜੀ ਸਬਜ਼ੀਆਂ ਪਾ ਦਿਓ ਉਹਦੇ 'ਚ, ਉਹ ਬਹੁਤ ਵਧੀਆ ਬ੍ਰੇਕਫਾਸਟ ਹੈ ਤੁਹਾਡਾ।
ਠੀਕ ਹੈ।
ਦੂਜਾ, ਵੈਜੀਟੇਰੀਅਨਸ ਲਈ ਕਾਫੀ ਪੇਸ਼ੈਂਟ ਮੈਨੂੰ ਕਹਿੰਦੇ ਆ ਸਾਨੂੰ ਓਟਸ ਨਹੀਂ ਪਸੰਦ, ਸਾਨੂੰ ਐ ਵੀਟ ਬੀਟ ਨਹੀਂ ਪਸੰਦ, ਅਸੀਂ ਨਹੀਂ ਖਾ ਸਕਦੇ ਆ ਸਾਰੀ ਚੀਜ਼ਾਂ, ਤੇ ਮੈਂ ਉਹਨਾਂ ਨੂੰ ਕਹਿੰਦੀ ਆ ਤੁਸੀਂ ਦਲੀਆ ਖਾਓ। ਦਲੀਆ ਬਹੁਤ ਹੀ ਵਧੀਆ ਚੀਜ਼ ਹੈ ਤੁਹਾਡੇ ਲਈ। ਬੇਸਿਕ ਪਲੇਨ ਸੀਰੀਅਲ ਹੈਗਾ, ਉਹਦੇ 'ਚ ਕੁਛ ਨਹੀਂ ਹੈਗਾ, ਕੋਈ ਸੋਡੀਅਮ ਨਹੀਂ, ਕੋਈ ਸ਼ੂਗਰ ਨਹੀਂ। ਤੁਸੀਂ ਦਲੀਆ ਥੋੜਾ ਜਿਹਾ ਬੋਇਲ ਕਰਕੇ ਪਹਿਲੇ ਹੀ ਰੱਖ ਲਓ, ਪਾਣੀ 'ਚ ਬਣਾ ਕੇ ਫਰਿੱਜ 'ਚ ਰੱਖ ਲਓ, ਜਿੰਨਾ ਤੁਸੀਂ ਤੁਹਾਨੂੰ ਚਾਹੀਦਾ ਸਵੇਰੇ ਉਹ ਦਲੀਆ ਲਓ, ਥੋੜਾ ਉਹਦੇ 'ਚ ਦੁੱਧ ਪਾਓ ਤੇ ਖਾ ਲਓ। ਜੇ ਨਮਕੀਨ ਦਲੀਆ ਖਾਣਾ, ਅਸੀਂ ਤਾਂ ਨਮਕੀਨ ਦਲੀਆ ਵੀ ਬਣਾਉਂਦੇ ਹਾਂ, ਤੇ ਉਹਦੇ 'ਚ ਸਬਜ਼ੀਆਂ ਪਾ ਕੇ, ਖੂਬ ਸਾਰੀ ਸਬਜ਼ੀਆਂ ਪਾ, ਤੁਹਾਡਾ ਫਾਈਬਰ ਇਨਟੇਕ ਵੀ ਆ ਗਿਆ, ਤੁਸੀਂ ਉਹ ਵੀ ਖਾ ਸਕਦੇ ਹੋ ਨਾਸ਼ਤੇ 'ਚ ਥੋੜਾ ਜਿਹਾ। ਜਿਹੜੇ ਲੋਕ ਪੋਹਾ ਵਗੈਰਾ ਖਾਂਦੇ ਨੇ ਉਹ ਵੀ ਬਹੁਤ ਚੰਗਾ ਹੈ ਮੀਲ ਐਜ਼ ਅ ਬ੍ਰੇਕਫਾਸਟ, ਸਬਜ਼ੀਆਂ ਪਾ ਕੇ ਉਹਦੇ 'ਚ ਖੂਬ ਸਾਰੀ। ਸਾਨੂੰ ਮੇਨ ਇਹੀ ਕੋਸ਼ਿਸ਼ ਕਰਨਾ ਚਾਹੀਦਾ ਕਿ ਥੋੜਾ ਜਿਹਾ ਵੈਜੀਟੇਬਲਸ ਵੀ ਆ ਜਾਏ, ਕਾਰਬੋਹਾਈਡਰੇਟ ਵੀ ਆ ਜਾਏ ਤੇ ਪ੍ਰੋਟੀਨ ਵੀ ਆ ਜਾਏ। ਤੇ ਇਹ ਹੋ ਗਿਆ ਨਾਸ਼ਤੇ ਦਾ। ਦੈਨ ਸਨੈਕ, ਫਸਟ ਸਨੈਕ ਇਜ਼ ਤੁਸੀਂ ਇੱਕ ਫਰੂਟ ਲੈ ਲਓ। ਲੰਚ ਇਸ ਤੁਹਾਡਾ ਸਿੰਪਲ, ਦੋ ਰੋਟੀ, ਦਾਲ ਸਬਜ਼ੀ ਤੇ ਸਲਾਦ, ਬਿਲਕੁਲ ਪਰਫੈਕਟ ਲੰਚ ਹੈਗਾ ਹੈ। ਜਾਂ ਤੁਸੀਂ ਰਾਈਸ ਖਾਂਦੇ ਹੋ ਤੇ ਪੋਰਸ਼ਨ ਆਫ ਰਾਈਸ ਤੁਹਾਨੂੰ ਕੰਟਰੋਲ ਕਰਨਾ ਚਾਹੀਦਾ, ਇੱਕ ਕੱਪ ਰਾਈਸ ਤੇ ਨਾਲ ਤੁਹਾਡਾ ਦਾਲ ਜਾਂ ਫਿਰ ਸਲਾਦ ਵਗੈਰਾ ਜਿਹੜਾ ਵੀ ਲਿਆ।
ਠੀਕ ਹੈ।
ਸਲਾਦ ਦਾ ਫੋਕਸ ਥੋੜਾ ਜ਼ਿਆਦਾ ਰੱਖਣਾ ਹੈ। ਸਾਡੇ ਇੰਡੀਅਨ ਪਾਪੂਲੇਸ਼ਨ ਸਲਾਦ ਦਾ ਮਤਲਬ ਸਿਰਫ ਪਿਆਜ਼ ਹੋ ਜਾਂਦਾ ਤੇ ਉਹ ਨਹੀਂ ਕਰਦਾ। ਤੇ ਸਲਾਦ ਦਾ ਮਤਲਬ ਇੱਥੇ ਤੁਸੀਂ ਪਿਆਜ਼, ਖੀਰਾ, ਟਮਾਟਰ, ਥੋੜਾ ਜ਼ਿਆਦਾ ਰੋਅ ਵੈਜੀਟੇਬਲਸ ਥੋੜੇ ਜ਼ਿਆਦਾ ਇਨਟੇਕ ਕੀਤੀ, ਉਹ ਇੰਪੋਰਟੈਂਟ ਹੈ। ਤੇ ਉਸ ਤੋਂ ਬਾਅਦ ਮੈਂ ਰਿਕਮੈਂਡ ਕਰਨੀ ਆ ਤੇ ਤੁਸੀਂ ਇੱਕ ਔਰ ਫਰੂਟ ਲੈ ਸਕਦੇ ਹੋ, ਜਾਂ ਤੁਸੀਂ ਦਹੀਂ ਲੈ ਸਕਦੇ ਹੋ, ਜਾਂ ਤੁਸੀਂ ਨਟਸ ਲੈ ਸਕਦੇ ਹੋ। ਇਹ ਤੁਸੀਂ ਕੋਸ਼ਿਸ਼ ਕਰੋ ਜਦੋਂ ਤੁਸੀਂ ਕੰਮ ਤੋਂ ਘਰ ਆ ਰਹੇ ਹੋ ਨਾ, ਉਸ ਟਾਈਮ 'ਚ ਖਾਓ।
ਠੀਕ ਹੈ।
ਤਾਂ ਕਿ ਤੁਸੀਂ ਜਦੋਂ ਘਰ ਪਹੁੰਚੋ ਤੇ ਉਸ ਟਾਈਮ 'ਚ ਇੱਕ ਜੋ ਸਭ ਤੋਂ ਵੱਡੀ, ਥੋੜਾ ਡਿਫਰੈਂਟ ਜਾ ਰਹੀ ਹਾਂ ਟੋਪਿਕ ਨੂੰ, ਮੈਂ ਦੇਖਦੀ ਹਾਂ ਸਾਡੇ ਪੇਸ਼ੈਂਟਸ ਲਈ, ਇੰਡੀਅਨ ਪੇਸ਼ੈਂਟਸ ਲਈ ਜਿਹੜੀ ਪ੍ਰੋਬਲਮ ਹੈਗੀ ਹੈ, ਤੇ ਇੱਥੇ ਦੀ ਡਾਈਜੈਸ਼ਨ ਵੀ ਬੜੀ ਪਰੇਸ਼ਾਨ ਹੈਗੀ। ਉਹ ਮੈਨੂੰ ਇਹੀ ਪੁੱਛਦੇ ਆ ਹਰ ਕਾਨਫਰੰਸ 'ਚ ਕਿ ਤੁਹਾਡੇ ਇੰਡੀਅਨ ਪੇਸ਼ੈਂਟਸ ਨੂੰ ਟਾਈਮ ਨਾਲ ਡਿਨਰ ਕਿਵੇਂ ਕਰਾਇਆ ਜਾਏ, ਉਹ ਮੈਨੂੰ ਦੱਸੋ। ਕਿਉਂਕਿ ਸਾਰੇ ਪੇਸ਼ੈਂਟਸ ਮੋਸਟਲੀ 9-10 ਵਜੇ ਤੱਕ ਜਾ ਕੇ ਡਿਨਰ ਕਰਦੇ ਨੇ। ਉਹ ਸਾਡਾ ਰੂਟੀਨ ਉਵੇਂ ਬਣਿਆ ਹੋਇਆ ਕਿ ਅਸੀਂ 7 ਵਜੇ ਆਵਾਂਗੇ ਕੰਮ ਤੋਂ, ਫਿਰ ਅਸੀਂ ਚਾਹ ਪੀਵਾਂਗੇ, ਚਾਹ ਦੇ ਨਾਲ ਬਿਸਕਿਟ, ਨਮਕੀਨ ਖਾਵਾਂਗੇ, ਫਿਰ ਉਸ ਤੋਂ ਬਾਅਦ ਜਾ ਕੇ ਖਾਣਾ ਖਾਣਾ। ਤੇ ਉਹ ਮੈਂ ਗੁਜ਼ਾਰਿਸ਼ ਤੁਹਾਡੇ ਮੀਡੀਅਮ ਤੋਂ ਇਹ ਕਰਨਾ ਚਾਹੁੰਦੀ ਹਾਂ ਸਾਡੇ ਪੇਸ਼ੈਂਟਸ ਨੂੰ ਕਿ ਤੁਸੀਂ ਜਦੋਂ ਆਉਂਦੇ ਹੋ ਉਸ ਤੋਂ ਬਾਅਦ ਕੋਸ਼ਿਸ਼ ਕਰੋ ਪਹਿਲੇ ਡਿਨਰ ਹੀ ਕਰ ਲਓ, ਜੇ ਤੁਸੀਂ 6-7 ਵਜੇ ਆ ਰਹੇ ਹੋ, ਤੇ ਫਿਰ ਉਸ ਤੋਂ ਬਾਅਦ 'ਚ ਤੁਸੀਂ ਚਾਹੇ ਚਾਹ ਪੀ ਲਓ, ਪਰ ਟਾਈਮ ਨਾਲ ਆਪਦਾ ਡਿਨਰ ਰੂਟੀਨ ਬਣਾਓ। ਤੇ ਡਿਨਰ 'ਚ ਫਿਰ ਉਹੀ ਦੋ ਰੋਟੀ, ਦਾਲ ਸਬਜ਼ੀ, ਸਲਾਦ ਜਾਂ ਨੋਨ ਵੈਜ, ਜਿਹੜਾ ਵੀ ਜੋ ਲੋਕ ਨੋਨ ਵੈਜ ਵੀ ਖਾਂਦੇ ਨੇ, ਜੇ ਤੁਸੀਂ ਚਾਵਲ ਖਾਣੇ ਤੇ 1 ਕੱਪ ਤੁਹਾਡਾ ਪੋਰਸ਼ਨ ਹੈਗਾ ਕੁਕਡ ਰਾਈਸ ਦਾ, ਵਿਚ ਇਜ਼ ਦਾ ਪਰਫੈਕਟ ਪੋਰਸ਼ਨ ਸਾਈਜ਼, ਤੇ ਉਹ ਤੁਸੀਂ ਨਾਲ ਦਾਲ ਸਬਜ਼ੀ ਸਲਾਦ ਨਾਲ ਆਰਾਮ ਨਾਲ ਖਾ ਸਕਦੇ ਹੋ।
ਇਹ ਤੇ ਤੁਸੀਂ ਬੜਾ ਸੋਹਣਾ ਇੱਕ ਸਾਨੂੰ ਮੀਲ ਪਲਾਨ ਦੱਸ ਦਿੱਤਾ ਹੈ, ਤੇ ਲੋੜ ਅਨੁਸਾਰ ਜਾਂ ਤਬਦੀਲ ਕਰ ਵੀ ਸਕਦੇ ਨੇ ਲੋਕ, ਐਸੀ ਕੋਈ ਗੱਲ ਨਹੀਂ ਕਿ ਰੋਜ਼ ਇਹੀ ਖਾਣਾ ਹੈ, ਕੋਈ ਇੱਕ ਅਦਾ ਚੀਟ ਡੇ ਤੇ ਹੋ ਸਕਦਾ ਨਾ ਹਫ਼ਤੇ 'ਚ।
ਬਿਲਕੁਲ ਬਿਲਕੁਲ ਹੋਣਾ ਹੀ ਚਾਹੀਦਾ, ਤੇ ਉਹਨੂੰ ਚੀਟ ਦੇ ਨਾ ਸਮਝੋ, ਮੈਂ ਤੇ ਕਹਿੰਦੀ ਹਾਂ ਤੁਸੀਂ ਇੰਜੋਏ ਕਰੋ ਉਹਨੂੰ। ਸਾਨੂੰ ਖਾਣੇ ਨੂੰ ਇੰਜੋਏ ਕਰਨਾ ਚਾਹੀਦਾ, ਅਸੀਂ ਉਹਨੂੰ ਨਾ ਗਿਲਟ ਨਾਲ ਖਾਂਦੇ ਹਾਂ ਤੇ ਉਹ ਬਿਲਕੁਲ ਗਲਤ ਕਰਦੇ ਹਾਂ। ਅਸੀਂ ਖਾਂਦੇ ਖਾਂਦੇ ਅਸੀਂ ਕਹਾਂਗੇ ਇਹ ਮੈਨੂੰ ਨਹੀਂ ਖਾਣਾ ਚਾਹੀਦਾ, ਪਤਾ ਨਹੀਂ ਮੈਂ ਕਿਉਂ ਖਾ ਰਹੀ ਹਾਂ, ਇਹ ਮੈਨੂੰ ਮੋਟਾ ਕਰੇਗਾ, ਇਹ ਮੈਨੂੰ ਸਿਹਤ ਨਹੀਂ ਠੀਕ ਰੱਖੇਗਾ। ਅਸੀਂ ਨਾ ਇੱਕ ਮੈਂਟਲ ਫਾਈਟ ਕ੍ਰੀਏਟ ਕਰ ਰਹੇ ਹਾਂ ਆਪਦੇ ਨਾਲ, ਤੇ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਤੁਸੀਂ ਆਰਾਮ ਨਾਲ ਖਾਓ, ਇੰਜੋਏ ਕਰੋ। ਤੁਸੀਂ ਜੇ ਖਾਣੀ ਹੈ ਚੋਕਲੇਟ, ਜੇ ਤੁਸੀਂ ਭਟੂਰੇ ਖਾਣੇ ਨੇ, ਇੱਕ ਦਿਨ ਤੇ ਖਾਓ, ਕੋਈ ਨੀ, ਬਾਕੀ ਸਾਰਾ ਦਿਨ ਬੈਲੈਂਸ ਕਰੋ। ਉਸ ਦਿਨ ਥੋੜੀ ਐਕਸਰਸਾਈਜ਼ ਜ਼ਿਆਦਾ ਕਰ ਲਓ, ਕੋਈ ਨੀ,
ਠੀਕ ਹੈ, ਅਤੇ ਮੈਂ ਇੱਕ ਅਖੀਰਲਾ ਸਵਾਲ ਪੁੱਛਾਂਗੀ, ਹਾਲਾਂ ਸਵਾਲ ਤਾਂ ਬਹੁਤ ਹੈਗੇ ਨੇ, ਪਰ ਹੁਣੇ ਦੀਵਾਲੀ ਵੀ ਲੰਘੀ ਹੈ, ਅਸੀਂ ਸਾਰਿਆਂ ਨੇ ਰੱਜ ਕੇ ਮਿਠਾਈਆਂ ਖਾਧੀਆਂ ਨੇ, ਤੁਸੀਂ ਆਪਣੇ ਮੀਲ ਪਲਾਨ 'ਚ ਕਿਸੇ ਡਿਜ਼ਰਟ ਦਾ ਜ਼ਿਕਰ ਨਹੀਂ ਕੀਤਾ, ਹਾਲਾਂਕਿ ਅਸੀਂ ਬਹੁਤ ਮਿੱਠਾ ਖਾਣ ਦੇ ਅਤੇ ਬਣਾਉਣ ਦੇ 'ਚ ਸ਼ੌਕੀਨ ਹਾਂ, ਸੋ ਕਿੰਨਾ ਕੁ ਮਿੱਠਾ ਖਾਇਆ ਜਾਏ, ਜਿਸ ਤਰ੍ਹਾਂ ਹਲਵੇ ਹੋ ਗਏ, ਮਿਠਾਈਆਂ ਹੋ ਗਈਆਂ, ਹਫ਼ਤੇ 'ਚ ਕਿੰਨੀ ਕੁ ਵਾਰ ਅਸੀਂ ਖਾ ਸਕਦੇ ਹਾਂ?
ਦੇਖੋ, ਵੈਰੀ ਗੁੱਡ ਕੁਐਸਚਨ ਹੈਗਾ ਹੈ। ਮਿਠਾਈ ਜੇ ਮੈਂ ਰੈਕਮੈਂਡੇਸ਼ਨ ਤੇ ਅਸੀਂ ਨਹੀਂ ਕਰ ਸਕਦੇ ਕਿ ਹਫ਼ਤੇ 'ਚ ਤੁਸੀਂ ਇੱਕ ਵਾਰੀ ਖਾਓ, ਦੋ ਵਾਰੀ ਖਾਓ, ਪਰ ਮੈਂ ਇਹ ਕਹਾਂਗੀ ਕਿ ਹਫ਼ਤੇ 'ਚ ਇੱਕ ਵਾਰੀ ਜੇ ਤੁਸੀਂ ਇੰਜੋਏ ਕਰਨਾ ਹੈ, ਜੇ ਤੁਸੀਂ ਪੂਰੇ ਦਿਨ ਖਾਣ ਤੋਂ ਬਾਅਦ ਜੇ ਤੁਸੀਂ ਮਿੱਠਾ ਖਾਣ ਦਾ ਸ਼ੌਕ ਹੈਗਾ ਤੇ ਥੋੜਾ ਜਿਹਾ ਗੁੜ ਲੈ ਲਓ, ਪੋਰਸ਼ਨ ਦਾ ਕੰਟਰੋਲ ਕਰੋ। ਸਾਡੇ 'ਚ ਦਿੱਕਤ ਇਹ ਆਉਂਦੀ ਹੈ ਜੇ ਅਸੀਂ ਬਰਫੀ ਖਾਣ ਲੱਗਣਗੇ ਤੇ ਅਸੀਂ ਦੋ ਤਿੰਨ ਪੀਸਿਸ ਖਾ ਲਾਂਗੇ, ਇਹ ਨਹੀਂ ਅੱਧੀ ਪੀਸ ਖਾ ਕੇ ਅਸੀਂ ਤਸੱਲੀ ਕਰ ਲਈਏ। ਜੇ ਅਸੀਂ ਇਹ ਕਰ ਸਕਦੇ ਹਾਂ ਤੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਹੈ। ਤੁਸੀਂ ਜੇ ਥੋੜਾ ਜਿਹਾ ਡਿਜ਼ਰਟ ਕਰਕੇ ਜਾਂ ਤੁਸੀਂ ਫਰੂਟ ਲੈ ਲਓ ਖਾਣ ਤੋਂ ਬਾਅਦ, ਇੱਕ ਅੱਧ ਘੰਟੇ ਬਾਅਦ, ਜੇ ਤੁਸੀਂ ਮਿੱਠਾ ਸਾਰਾ ਦਿਨ ਵਿੱਚ ਫਰੂਟ ਨਹੀਂ ਖਾਧਾ ਤੇ ਤੁਸੀਂ ਉਹ ਖਾਣ ਤੋਂ ਬਾਅਦ ਖਾ ਸਕਦੇ ਹੋ ਐਜ਼ ਅ ਡਿਜ਼ਰਟ। ਤੁਸੀਂ ਦਹੀਂ ਲੈ ਸਕਦੇ ਹੋ ਐਜ਼ ਅ ਡਿਜ਼ਰਟ, ਉਹਦੇ 'ਚ ਫਰੂਟ ਪਾ ਕੇ, ਤੇ ਕਾਫੀ ਆਪਸ਼ਨਸ ਹੈਗੇ ਨੇ। ਪਰ ਜੇ ਪ੍ਰੋਪਰ ਮਿਠਾਈ ਖਾਣੀ ਹੈ ਤੇ ਮੈਂ ਕਹਾਂਗੀ ਹਫ਼ਤੇ 'ਚ ਇੱਕ ਵਾਰੀ ਹੀ ਖਾ ਲਓ,
ਉਸ ਤੋਂ ਵੱਧ ਨਹੀਂ। ਠੀਕ ਹੈ, ਪੂਰਵਾਂ ਗੱਲਾਂ ਤਾਂ ਬਹੁਤ ਹੈਗੀਆਂ ਨੇ ਕਰਨ ਨੂੰ, ਅਤੇ ਖਾਸ ਕਰ ਅਸੀਂ ਡਾਇਬਟੀਜ਼ ਦੇ ਜਿਹੜੇ ਮਰੀਜ਼ ਹਨ ਉਹਨਾਂ ਬਾਰੇ ਤਾਂ ਗੱਲਬਾਤ ਕੀਤੀ ਹੀ ਨਹੀਂ, ਪਰ ਜਿਵੇਂ ਤੁਸੀਂ ਕਿਹਾ ਕਿ ਐਤਕੀ ਵਰਲਡ ਡਾਇਬਟੀਜ਼ ਡੇ ਦਾ ਫੋਕਸ ਇਹ ਹੈ ਕਿ ਪ੍ਰੀਵੈਂਸ਼ਨ, ਇਹਨੂੰ ਕਿਵੇਂ ਰੋਕਿਆ ਜਾਵੇ, ਸੋ ਮੁੱਖ ਤੌਰ 'ਤੇ ਅਸੀਂ ਉਸੇ ਬਾਰੇ ਗੱਲਬਾਤ ਕੀਤੀ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੀ ਜਾਣਕਾਰੀ ਦਿੱਤੀ।
ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਇੱਕ ਵਾਰੀ ਹੋਰ ਧੰਨਵਾਦ ਤੁਹਾਡਾ ਮੈਨੂੰ ਬੁਲਾਉਣ ਲਈ। ਥੈਂਕ ਯੂ ਸੋ ਮਚ।
SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।